ਸਤਸੰਗਤ ਮਹਿ ਸਰਦਾ ਧਰਨ ਸਤਨਾਮ ਕੋ ਸਿਮਰਨ ਕਰਨ ਪੂਰਨ ਲਖਹੋ ਪਰਮਾਤਮ ਏਕੋ ਮਨ ਕੇ ਕਲਪਨ ਹੋਤ ਅਨੇਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼, ਚੱਲ ਰਹੀ ਲੜੀਵਾਰ ਕਥਾ, ਇਤਿਹਾਸ ਸ਼੍ਰਵਣ ਕਰ ਰਹੇ ਹਾਂ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ, ਮਾਤਾ ਪਿਤਾ ਦੇ ਬਹੁਤ ਕਹਿਣ 'ਤੇ ਘਰ ਗਏ, ਸਮਾਂ ਪਾ ਕੇ ਪਿਤਾ ਜੀ ਨੇ ਸ਼ਰਾਧ ਕੀਤਾ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਣ ਲੱਗੇ, ਬਚਨ ਪਿਤਾ ਜੀ, ਇਹ ਆਪ ਕੀ ਕਰ ਰਹੇ ਹੋ? ਕੋਈ ਘਰ ਦੇ ਵਿੱਚ ਦੁੱਖ ਹੈ, ਤਕਲੀਫ ਹੈ, ਕਾਹਦੇ ਲਈ ਐਸਾ ਕਰ ਰਹੇ? ਸੋ ਕਹਿਣ ਲੱਗੇ, ਆਪਣੇ ਪਿਛਲੇ ਕਈ ਪੀੜ੍ਹੀਆਂ ਤੋਂ, ਵੱਡੇ ਵਡੇਰਿਆਂ ਤੋਂ ਲੈ ਕੇ ਜਿਹੜੇ ਆਪਣੇ ਪਿੱਤਰ ਹੁੰਦੇ ਨੇ ਉਹਨਾਂ ਦੇ ਪ੍ਰਤੀ ਆਪਾਂ ਸ਼ਰਾਧ ਕਰਾਂਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸ਼ਰਾਧ ਉਹਨਾਂ ਲਈ ਹੁੰਦਾ ਜੋ ਕੋਈ ਭਟਕਦੀਆਂ ਰੂਹਾਂ ਨੇ, ਕੋਈ ਨਰਕਾਂ 'ਚ ਬੈਠਾ, ਕੋਈ ਸਵਰਗਾਂ 'ਚ ਬੈਠਾ, ਉਹ ਆ ਕੇ ਖਾ ਜਾਂਦੇ। ਜਿਹੜਾ ਸੱਚਖੰਡ ਚਲਿਆ ਜਾਂਦਾ ਹੈ ਉਹਨਾਂ ਲਈ ਸ਼ਰਾਧ ਨਹੀਂ ਕਰਾਈ ਜਾਂਦਾ, ਕਿਉਂਕਿ ਉੱਥੇ ਨਾਮ ਦੀ ਦਾਤ, ਕੀਰਤਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਸੋ ਇਸ ਕਰਕੇ ਉੱਥੇ ਲੋੜ ਨਹੀਂ, ਹੁਣ ਜ਼ਰੂਰਤ ਨਹੀਂ ਹੈ। ਜਿੰਨੇ ਵੀ ਬੇਦੀ ਕੁਲ ਦੇ ਵਿੱਚ ਹੋਏ ਨੇ ਉਹ ਸਾਰੇ ਦੇ ਸਾਰੇ ਸੱਚਖੰਡ ਚਲੇ ਗਏ। ਉਸ ਵਕਤ ਫਿਰ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਮੈਨੂੰ ਜਾਂ ਤਾਂ ਦਿਖਾ ਦਿਓ, ਫਿਰ ਤਾਂ ਭਰੋਸਾ ਕਰ ਲਵਾਂ, ਜੇ ਮੈਂ ਹੁਣ ਦੇਖਾਂ ਹੀ ਨਾ ਮੈਨੂੰ ਯਕੀਨ ਨਹੀਂ ਆਉਂਦਾ। ਸਤਿਗੁਰੂ ਕਹਿਣ ਲੱਗੇ, ਅੱਖਾਂ ਬੰਦ ਕਰੋ। ਬੰਦ ਕੀਤੀਆਂ ਅੱਖਾਂ ਦਾ ਸੱਚਖੰਡ ਦਾ ਸਾਰਾ ਨਜ਼ਾਰਾ ਦਿਖਾਇਆ। ਉੱਥੇ ਮਿਲੇ ਹਨ ਜਾ ਕੇ ਆਪਣੇ ਪਿਤਾ ਜੀ ਨੂੰ, ਸ਼ਿਵ ਰਾਮ ਜੀ ਜਿਨ੍ਹਾਂ ਦਾ ਨਾਮ ਸੀ, ਗੁਰੂ ਨਾਨਕ ਦੇਵ ਜੀ, ਦਾਦੀ ਜੀ ਬਨਾਰਸੀ ਨਾਮ, ਪਰਦਾਦਾ ਜੀ ਦਾ ਨਾਮ ਕਲਪਤ ਰਾਏ ਕਰਕੇ ਆਇਆ ਹਾਂ। ਸੋ ਇਸ ਤਰ੍ਹਾਂ ਸਾਰੀ ਕੋਲ ਉੱਥੇ ਬੈਠੀ ਮਿਲੀ ਹੈ, ਖੜ੍ਹੇ ਹੋ ਗਏ, ਕਹਿਣ ਲੱਗੇ, ਧੰਨ ਹੈ ਧੰਨ ਹੈ ਕਾਲੂ, ਤੂੰ ਧੰਨ, ਤੇਰੇ ਘਰੇ ਨਿਰੰਕਾਰ ਆਪ ਆਇਆ, ਉਦੋਂ ਦਾ ਸਾਡਾ ਕਲਿਆਣ ਹੋ ਗਿਆ। ਕਹਿਣ ਲੱਗੇ, ਨਿਰੰਕਾਰ ਮੇਰੇ ਘਰੇ ਕੌਣ ਆਇਆ? ਕਹਿਣ ਲੱਗੇ, ਜੋ ਤੁਹਾਡਾ ਪੁੱਤਰ ਹੈ ਨਿਰੰਕਾਰ ਹੀ ਤਾਂ ਹੈ। ਉਸ ਵਕਤ ਇੰਨੀ ਸ਼ਾਂਤੀ, ਇੰਨਾ ਆਨੰਦ ਸੱਚਖੰਡ ਦੇ ਵਿੱਚ, ਜੀ ਨਾ ਕਰੇ ਆਉਣ ਨੂੰ। ਉੱਥੇ ਹੀ ਬੈਠ ਕੇ ਕਹਿੰਦੇ, ਮੈਂ ਵੀ ਨਹੀਂ ਜਾਂਦਾ ਹੁਣ, ਮੈਨੂੰ ਤਾਂ ਬਹੁਤ ਆਨੰਦ ਆ ਰਿਹਾ। ਗੁਰੂ ਨਾਨਕ ਦੇਵ ਜੀ ਨੇ ਜਾਣ ਲਿਆ ਕਿ ਪਿਤਾ ਜੀ ਤਾਂ ਉੱਥੇ ਹੀ ਬੈਠ ਗਏ। ਮਹਾਰਾਜ ਨੇ ਆਪਣੇ ਪਿਤਾ ਦਾ ਹੱਥ ਫੜਿਆ, ਕਰ ਕਮਲਾਂ ਵਿੱਚ ਸੁਰਤੀ ਜਗਾਈ, ਵਾਪਸ ਮੋੜ ਲਿਆਂਦਾ। ਕਹਿੰਦੇ, ਮੈਨੂੰ ਪੁੱਤ ਮੋੜ ਕੇ ਕਿਉਂ ਲਿਆ? ਮੈਂ ਤਾਂ ਉੱਥੇ ਇੰਨਾ ਖੁਸ਼, ਇੰਨਾ ਸੁਖੀ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਪਿਤਾ ਜੀ, ਤੁਹਾਡੇ ਸਿਰਫ 13 ਦਿਨ ਬਾਕੀ ਨੇ, ਚਲੇ ਤੁਸੀਂ ਵੀ ਉੱਥੇ ਜਾਣਾ। ਇਸ ਤਰ੍ਹਾਂ ਤਸੱਲੀ ਕਰਵਾਈ ਹੈ। ਮਾਤਾ ਜੀ ਵੀ ਫਿਰ ਅਖੀਰ ਚਲੇ ਗਏ, ਸੱਚਖੰਡ ਗਮਨ ਕਰ ਗਏ ਨੇ। ਫਿਰ ਉੱਥੇ ਪਿੰਡ ਦੀ ਸਾਰੀ ਸੰਗਤ ਇਲਾਕਾ ਨਿਵਾਸੀ ਆਉਂਦੇ ਰਹੇ, ਉਹਨਾਂ ਨੂੰ ਉਪਦੇਸ਼ ਹੁੰਦਾ ਰਿਹਾ। ਸਤਿਗੁਰੂ ਅੱਗੇ ਹੁਣ ਉਪਦੇਸ਼ ਕਰ ਰਹੇ ਨੇ ਔਰ ਅੱਗੇ ਜਿਵੇਂ ਪ੍ਰਸੰਗ ਆਵੇਗਾ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸਤਸੰਗਤ ਮਹਿ ਸਰਦਾ ਧਰਨ, ਸਤਨਾਮ ਕੋ ਸਿਮਰਨ ਕਰਨ।
ਮਹਾਰਾਜ ਜੀ ਕਹਿਣ ਲੱਗੇ, ਇਹ ਗੱਲ ਕਰਿਆ ਕਰੋ, ਮੁਕਤੀ ਦਾ ਉਪਦੇਸ਼ ਦਿੰਦੇ ਨੇ ਕਿ ਇੱਕ ਤਾਂ ਸਤਸੰਗਤ ਦੇ ਵਿੱਚ ਸ਼ਰਧਾ ਕਰਨੀ ਹੈ, ਸਤਸੰਗਤ ਨੂੰ ਮਾੜਾ ਨਹੀਂ ਕਹਿਣਾ। ਸਤਸੰਗਤ ਬਹੁਤ ਵੱਡੀ ਚੀਜ਼ ਹੈ, ਜਿੱਥੇ ਸਤ ਦੀ ਪ੍ਰਾਪਤੀ ਹੁੰਦੀ, ਫਿਰ ਸੰਗਤ ਵਿੱਚ ਮਿਲ ਕੇ ਜੋ ਸੱਚਾ ਨਾਮ ਹੈ ਪਰਮਾਤਮਾ ਦਾ, ਸਤ ਨਾਮ ਇੱਕ ਓਅੰਕਾਰ ਸਤ ਨਾਮ ਜੋ ਹੈ ਵਾਹਿਗੁਰੂ, ਇਹਦਾ ਸਿਮਰਨ ਕਰਨਾ ਹੈ।
ਪੂਰਨ ਲਖਾ ਪਰਮਾਤਮਾ ਏਕੋ,
ਆਪਣੇ ਮਨ ਵਿੱਚ ਜਦੋਂ ਸਿਮਰਨ ਕਰਨਾ ਹੈ ਤਾਂ ਇਉਂ ਜਾਣੋ ਕਿ ਜਿਹਨੂੰ ਮੈਂ ਕਹਿੰਦਾ ਵਾਹਿਗੁਰੂ, ਉਹ ਸਾਰੇ ਕਿਤੇ ਵਿਆਪਕ ਹੈ, ਹਰ ਇੱਕ ਥਾਂ ਦੇ ਉੱਤੇ ਹੈ।
ਮਨ ਕੇ ਕਲਪਨ ਹੋਤ ਅਨੇਕੋ,
ਕਿਉਂਕਿ ਜਿਹੜੀਆਂ ਮਨ ਦੀਆਂ ਕਲਪਨਾਵਾਂ ਹੁੰਦੀਆਂ ਨੇ ਇਹ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ।
ਇਸ ਮਨ ਕੋ ਜੋ ਜੀਤਨ ਕਰਹੀ,
ਇਸ ਮਨ ਨੂੰ ਜੋ ਕੋਈ ਬੰਦਾ ਜਿੱਤ ਲੈਂਦਾ ਹੈ,
ਸੋ ਪਰਮ ਪਦ ਕੇ ਅਨੁਸਰਹੀ,
ਉਹੀ ਬੰਦਾ ਪਰਮ ਪਦਵੀ ਪਾਉਣ ਦੇ ਕਾਬਲ ਹੁੰਦਾ ਹੈ।
ਕਾਰਨ ਅਲਪ ਸੁਖਨ ਕੇ ਸਾਧੂ,
ਥੋੜੇ ਥੋੜੇ ਸੁੱਖਾਂ ਦੇ ਸਵਾਦ ਜਿਹੜੇ ਨੇ ਸੋ ਆਪਣੇ ਇਸ ਜਨਮ ਦੇ ਵਿੱਚ ਬੰਦਾ ਲੈਂਦਾ, ਬਈ ਆਹ ਸੁੱਖ ਮਿਲ ਗਿਆ। ਆਮ ਜੇ ਬੰਦੇ ਆਮ ਜੀਆਂ ਗੱਲਾਂ ਕਰਨਗੇ, ਉਹ ਨਿੱਕੀ ਨਿੱਕੀ ਗੱਲ ਨਿਆਣਿਆਂ ਵਾਲੀ, ਅੱਜ ਚਾਹ ਬੜੀ ਸਵਾਦ ਸੀ, ਅੱਜ ਰੋਟੀ ਬੜੀ ਸਵਾਦ ਸੀ, ਫਲਾਨੇ ਥਾਂ ਬੜੀ ਸਵਾਦ ਸੀ, ਆਹ ਗੱਲ ਉੱਥੇ ਬੜੀ ਬੜੀ ਠੰਡੀ ਹਵਾ ਚੱਲ ਰਹੀ ਸੀ, ਉੱਥੇ ਉੱਥੇ ਬੜੀ ਗਰਮੀ ਸੀ, ਨਿੱਕੀ ਨਿੱਕੀਆਂ ਗੱਲਾਂ, ਇਹ ਕੱਪੜਾ ਬੜਾ ਸੌਫਟ ਹੈ, ਇਹ ਕੱਪੜਾ ਬੜਾ ਇਸ ਤਰ੍ਹਾਂ ਹੈ। ਦੁਨੀਆਂ ਦੇ ਲੋਕ ਬਸ ਕੱਪੜਾ ਲੀੜਾ ਖਾਣਾ ਪੀਣਾ ਹੱਸਣਾ ਸੌਣਾ ਇੱਥੇ ਕੁ ਤੱਕ ਸੀਮਤ ਹੁੰਦੇ। ਅਲਪ ਸੁੱਖ ਬਿਨਸ ਜਾਏ ਜੋ ਨਿਮਕ ਮੈਂ, ਸੋ ਅਲਪ ਸੁੱਖ ਭੰਨੀਆਂ। ਮਹਾਰਾਜ ਜੀ ਕਹਿੰਦੇ ਜਿਹੜਾ ਨਿਮਕ ਮਾਤਰ ਵਿੱਚ ਸੁੱਖ ਦੂਰ ਹੋ ਜਾਣਾ ਉਹਦਾ ਕੀ ਫਾਇਦਾ। ਸੋ ਛੋਟੇ ਛੋਟੇ ਸੁੱਖਾਂ ਦੇ ਸਮੂਹ ਵਿੱਚ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ। ਆਪਾਂ ਨੂੰ ਚਾਹੀਦਾ ਸੀ ਇਨਸਾਨ ਨੂੰ ਵੱਡਾ ਆਤਮਕ ਸੁੱਖ, ਆਪਾਂ ਸਰੀਰਕ ਸੁੱਖਾਂ ਦੇ ਗੁਲਾਮ ਹਾਂ। ਸਤਿਗੁਰੂ ਕਹਿੰਦੇ ਸਰੀਰਕ ਸੁੱਖ ਦੇ ਗੁਲਾਮ ਨਹੀਂ ਹੋਣਾ, ਆਤਮਕ ਆਨੰਦ ਲੈ ਲਓ।
ਜਾਤ ਜਨਮ ਖਵੈ ਆਪਨ ਬਾਦ,
ਉਹ ਜਿਹੜਾ ਜਾਤ ਜਨਮ ਖਵੈ ਆਪਨ ਬਾਦੂ ਹੁੰਦਾ ਹੈ, ਬੇਅਰਥ ਬਾਦੂ, ਬੇਅਰਥ ਹੀ ਆਪਣੇ ਜਨਮ ਨੂੰ ਜਿਹੜਾ ਬੰਦਾ ਖਰਾਬ ਕਰੀ ਜਾ ਰਿਹਾ ਖਾਣੇ ਪੀਣੇ ਦੇ ਵਿੱਚ। ਸੋ ਸਤਸੰਗਤ ਨਹੀਂ ਕਰਨੀ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੰਗਤ ਹੁੰਦੀ ਕੀ ਹੈ, ਆਪਣੇ ਜੀਵਨ ਨੂੰ ਪਸ਼ੂਆਂ ਵਾਂਗ ਬਤੀਤ ਕਰਦੇ ਨੇ।
ਜਿਉਂ ਕੋ ਬਨਕ ਕਰਨ ਵਿਵਹਾਰੇ,
ਜਿਵੇਂ ਕੋਈ ਬਾਣੀਆਂ ਵਪਾਰ ਕਰਨ ਹਿਤ,
ਲੈ ਪੂੰਜੀ ਪਰਦੇਸ ਸਿਧਾਰੇ,
ਉਹ ਪੂੰਜੀ ਲੈ ਕੇ ਪਰਦੇਸ ਨੂੰ ਗਿਆ ਵਪਾਰ ਕਰਨ ਲਈ।
ਜਿਉਂ ਮਨੁੱਖ ਤਨ ਲੈ ਸਭ ਆਏ,
ਇਸੇ ਤਰ੍ਹਾਂ ਆਪਾਂ ਸਾਰੇ ਜਣੇ ਮਨੁੱਖਾ ਦੇ ਹੀ ਰੱਬ ਤੋਂ ਲੈ ਕੇ ਦੁਨੀਆਂ ਚ ਆਏ ਹਾਂ ਭਾਈ।
ਨਾਮ ਬਿਹਾਜਨ ਜੋ ਸੁਖਦਾਏ,
ਆ ਕੇ ਸੁਖਦਾਈ ਵਾਹਿਗੁਰੂ ਦਾ ਨਾਮ ਸਿਮਰਨ ਕਰੀਏ, ਇਹਦਾ ਨਾਮ ਦਾ ਵਪਾਰ ਕਰੀਏ, ਨਾਮ ਧਨ ਨੂੰ ਜੋੜ ਸਕੀਏ।
ਇਹ ਤਨ ਲੈ ਕਰ ਵਿਛਿਆਨ ਭੋਗਾ,
ਪਰ ਇਹ ਬੰਦੇ ਨੇ ਕੀ ਕੀਤਾ, ਇਹ ਸਰੀਰ ਰੱਬ ਤੋਂ ਲੈ ਕੇ ਨਾਮ ਜਪਣ ਦੀ ਜਗ੍ਹਾ ਤੇ ਵਿਸ਼ੇ ਵਿਕਾਰ ਭੋਗਣੇ ਸ਼ੁਰੂ ਕਰ ਦਿੱਤੇ।
ਇਸ ਦਿਨ ਰਚੈ ਸੇ ਮੂਰਖ ਲੋਗਾ,
ਜਿਹੜੇ ਰਾਤ ਦਿਨ ਹੀ ਵਿਸ਼ਿਆਂ ਵਿਕਾਰਾਂ ਵਿੱਚ ਹੀ ਲੱਗੇ ਰਹਿੰਦੇ ਨੇ, ਮੂਰਖ ਲੋਕ ਨੇ, ਵਿਸ਼ੇ ਵਿਕਾਰਾਂ ਵਿੱਚ ਨਹੀਂ ਸੀ ਫਸਣਾ, ਔਲਾਦ ਦੀ ਉਤਪਤੀ ਲਈ ਸੀ ਇਹ।
ਲਾਭ ਨਾ ਲਇਓ ਸੋ ਪੂੰਜੇ ਖੋਏ,
ਇਹਨਾਂ ਨੇ ਮਨੁੱਖਾ ਜਨਮ ਦਾ ਸਹੀ ਲਾਭ ਪ੍ਰਾਪਤ ਨਹੀਂ ਕੀਤਾ, अपनी पूंजी स्वासां दी खत्म कर लई।
गम ने अंत चार कर दोई,
अखीर नूं चले जवारी दोए हथ चार, दोनों हथ झाड़ के दुनिया तो जवारियां मंगू चले गए।
आए नरक हवै कष्ट अपारे,
नरकां दे विच जाके बहुत कष्ट मिलदा इंसान नू।
बहरो तिरगद जोन जग तारे,
कष्ट पाउण तो बाद फिर संसार विच आके बड़ियां भैड़ियां भैड़ियां टेढ़ियां टेढ़ियां जूनां जिहड़ियां बड़ियां गंदियां हुंदियां ने ओ मिलदियां हन।
एक ऐसा रीत गाए जग हूं ते,
एक तां ओह ने जिहड़े इस रीति नाल जग तों एवें ही खा पी के ते टेढ़े पुठे जे कम करके चले गए।
एक ने जे पूंजी राख पहुते,
एक ओह सी जिहड़े अपनी स्वासां दी पूंजी नूं लै के इथों उस पूंजी नाल होर लाभ खट के गए। नाम दा लाभ, शरदा दा लाभ, परमेशर दी प्राप्ति, वणज व्यापार करना, हीरे दा व्यापार करन आया बंदा लख रुपया लै के आउंदा, लख दा लख शराब चौड़ा देवे, हीरे दा की व्यापार करना, ते लख दा हीरा खरीदया दो लख दा विक जे, ओह कहिंदे लाभ खट के आया। इसे तरह स्वासां दी पूंजी लै के आया पर अपने स्वास नाम तो खाली रखे। सो इस करके स्वास जिहड़े ने उहनां नूं हमेशा सफल करन लई परमात्मा दा नाम एक एक स्वास दे उत्ते ठप्पा लाउणा।
मानुख तन तर पुन बिसाला,
जेहड़े हुण पूंजी संभाल के रखदे ने अपनी, मनुख जन्म जेहड़े फिर विशाल तन धारण करके,
करता रहे तप मैं तन काला,
ओ फिर तप करके काल कमाई करदे रहे, क्योंकि उहनां ने मनुख शरीर धार के फिर बहुत भारी जेड़ा सी पुन कीता, तप कीता, कमाई कीती।
ते स्वर्ग सुख भोग है जाए,
ओ लोक स्वर्गां दे विच जा के सुख भोगदे हन।
पुन जग मानुख देहे पाए,
उहनां नूं फेर दुबारा जग विच मनुखा देही मिल जांदी दुबारा, क्योंकि उहनां ने इत्थे आ के शरीर धार के नाम तां नहीं जपिया पर पुन बहुत कीते, भला कीता, लोकां नूं किते नलका लवाता, किते पानी पियाता, किते रोटी खवाती, किते भला कम करता, किते पंछियां दी सेवा कर ली, किते उन्हें दाणा पाता। इहो जे बंदे नूं पुन्नी बंदा कहिंदे ने। पुन्नी बंदा हमेशा स्वर्गां नूं जांदा है।
लाभ नहीं पर पूंजे राखे,
उहने कुछ लाभ तां नहीं खट्टिया इत्थे, पर एक गल रख ली कि जे शरीरक पूंजी सी उह संभाल ली, अगला जन्म ओनूं मनुखा देही फेर मिल जांदा।
पुन्नात्मा जे तप अभिलाखे,
सो इस करके जिन्हां ने फिर संसार दे अंदर लाभ प्राप्त कीता, हुण उहनां दी गल सुणो, कहिंदे उहनां ने की कीता, पुन्नात्मा जिहड़े हन,
जिन लिए लाभ सौ सुनहा कहानी,
उहनां दी गल सुणो भाई, कहिंदे हुण ਉਹਨਾਂ ਨੇ ਜਿਵੇਂ ਪੂੰਜੀ ਰੱਖੀ ਹੈ,
ਸਿਮਰਹਿ ਨਾਮ ਕਰਮ ਮਨ ਬਾਨੀ,
ਕਹਿੰਦੇ ਉਹ ਹੁਣ ਕੀ ਕਰਦੇ ਨੇ, ਮਨ ਕਰਕੇ, ਜ਼ੁਬਾਨ ਕਰਕੇ, ਸਰੀਰ ਕਰਕੇ ਫਿਰ ਸਿਮਰਨ ਕਰਦੇ ਨੇ। ਅਸਲ ਵਿੱਚ ਸਿਮਰਨ ਨੇ ਆਪਣਾ ਭਲਾ ਕਲਿਆਣ ਕਰਨਾ ਹੁੰਦਾ। ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਉਦਾਂ ਪੁੰਨ ਦੇ ਕੰਮ ਕਰਨੇ ਚੰਗੇ ਨੇ। ਸੋ ਬਹੁਤਾ ਜ਼ਿਆਦਾ ਫਲ ਲੈਣਾ ਹੋਵੇ, ਪੁੰਨ ਵੀ ਕਰੋ ਤੇ ਨਾਮ ਵੀ ਜਪੋ। ਅਸਲ ਵਿੱਚ ਮਹਾਰਾਜ ਕਹਿੰਦੇ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਬਾਣੀ ਨੂੰ ਸੁਣਨ ਵਾਲੇ, ਬਾਣੀ ਨੂੰ ਗਾਉਣ ਵਾਲੇ, ਕਈ ਕਰੋੜਾਂ ਜੱਗਾਂ ਦਾ ਫਲ ਲੱਗਦਾ, ਕਈ ਕਰੋੜਾਂ ਵਰਤਾਂ ਦਾ ਫਲ ਮਿਲ ਜਾਂਦਾ। ਪਰਮਾਤਮਾ ਦੇ ਨਾਮ ਦੀ ਸ਼ਕਤੀ ਬਹੁਤ ਹੀ ਜ਼ਿਆਦਾ ਹੈ, ਬਹੁਤ ਜ਼ਿਆਦਾ ਵੱਡਾ ਹੈ ਨਾਮ। ਨਾਮ ਦੀ ਸਮਝ ਜਿੱਦਣ ਲੱਗ ਗਈ ਮਨੁੱਖ ਨੂੰ ਕਿ ਨਾਮ ਵੱਡਾ ਹੈ, ਉਸ ਦਿਨ ਤੋਂ ਮਨੁੱਖ ਨਾਮ ਫਿਰ ਗੁਰੂ ਤੋਂ ਲੈਣਾ ਪੈਂਦਾ। ਜਿਸ ਜਿਸ ਧਰਮ ਦੀ ਜਿਹੜੀ ਜਿਹੜੀ ਮਰਿਆਦਾ, ਉਸ ਮੁਤਾਬਕ ਗੁਰਸਿੱਖਾਂ ਨੂੰ ਨਾਮ ਦੀ ਦਾਤ ਪੰਜ ਪਿਆਰੇ ਹੀ ਬਖਸ਼ਿਸ਼ ਕਰਦੇ ਨੇ। ਹੋਰ ਧਰਮਾਂ ਵਿੱਚ ਹੋਰ ਢੰਗ ਨਾਲ ਨਾਮ ਦੀ ਬਖਸ਼ਿਸ਼ ਹੁੰਦੀ ਹੈ।
ਲੈ ਗਏ ਦਰਬਾਰਾ,
ਉਹ ਲਾਭ ਪ੍ਰਾਪਤ ਕਰਕੇ ਵਾਹਿਗੁਰੂ ਦੇ ਦਰਬਾਰ ਚ ਲਾਭ ਲੈ ਕੇ ਗਏ ਹਨ।
ਅਬ ਚਲ ਪਾਇਓ ਅਨੰਦ ਅਪਾਰਾ,
ਉਹਨਾਂ ਨੇ ਫਿਰ ਕੀ ਕੀਤਾ, ਅਬ ਚਲ ਪ੍ਰਾਪਤ ਕੀਤਾ ਸੁਖ, ਜਿਹੜਾ ਸੱਚਖੰਡ ਸੀ, ਉਹਦੀ ਪ੍ਰਾਪਤੀ ਕਰ ਲਈ।
ਦਾਂਤੇ ਮਨੁੱਖ ਤਨ ਲਖ ਪੂੰਜੇ,
ਇਸ ਕਰਕੇ ਉਹਨਾਂ ਨੇ ਮਨੁੱਖਾ ਸਰੀਰ ਨੂੰ ਆਪਣੀ ਸਹੀ ਪੂੰਜੀ ਸਮਝਿਆ, ਉਹਦੀ ਕਿਰਪਾ ਨਾਲ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ।
ਭਜੋ ਨਾਮ ਤਜ ਇੱਛਾ ਦੂਜੇ,
ਹੋਰ ਸਾਰੀਆਂ ਇੱਛਾਵਾਂ ਛੱਡ ਕੇਵਲ ਨਾਮ ਸਿਮਰਨ ਕਰੋ, ਭਜਨ ਕਰਿਆ ਕਰੋ, ਬਾਕੀ ਤਾਂ ਮਸਤਕ ਤੇ ਲਿਖਿਆ ਹੀ ਹੋਇਆ ਜੋ ਮਿਲਣਾ।
ਸੁਣ ਉਪਦੇਸ਼ ਧਨ ਧਨ ਕਹੀ,
ਸਾਰੇ ਲੋਕ ਉਪਦੇਸ਼ ਸੁਣ ਕੇ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ।
ਮਹਾਂਪੁਰਖ ਪੂਰਨ ਇਹ ਅਹੀ,
ਇਹ ਬਹੁਤ ਪੂਰਨ ਮਹਾਂਪੁਰਖ ਹਨ, ਇੱਕ ਦੂਜੇ ਨੂੰ ਕਹਿੰਦੇ ਨੇ।
ਜਿਨ ਮਨ ਆਪਣ ਕੀਨ ਕਮਾਵਨ,
ਸੋ ਜਿਨ੍ਹਾਂ ਨੇ ਫਿਰ ਬਚਨ ਗੁਰੂ ਨਾਨਕ ਸਾਹਿਬ ਦਾ ਸੁਣਿਆ, ਫਿਰ ਸੁਣ ਕੇ ਮੰਨ ਕੇ ਕਮਾਈ ਕੀਤੀ,
ਨਹੀਂ ਲਹਿਓ ਪਰਮ ਪਦ ਪਾਵਨ,
ਉਹਨਾਂ ਨੇ ਪਰਮ ਪਦ ਦੀ ਪ੍ਰਾਪਤੀ ਕਰ ਲਈ। ਪ੍ਰਾਪਤ ਕਰ ਲੈਂਦੇ ਪਰਮ ਉੱਤਮ ਪਦਵੀ ਹੁੰਦੀ, ਅਬ ਤੋਂ ਜਾਏ ਜਿਹੜੇ ਸਿੰਘਾਸਨ ਮਿਲੇ ਹੈ, ਸਾਰੰਗ ਪਾਣੀ ਆਰਾਮ ਕਬੀਰਾ ਏਕ ਭਏ ਹਨ, ਕੋਈ ਨਾ ਸਕੈ ਪਛਾਨੀ। ਕਬੀਰ ਜੀ ਕਹਿੰਦੇ ਮੈਂ ਰਾਮ ਦੇ ਨਾਲ ਇੱਕ ਮਿੱਕ ਹੋ ਗਿਆ ਜਪ
ਕੇ,
ਫਿਰ ਬਾਹਰ ਚੱਲਣ ਦੀ ਅਭਿਲਾਖਾ ਕਰਕੇ।
ਮੁਜਪੁਨ ਮਰਦਾਨੇ ਸੋ ਪਾਖਾ,
ਭਾਈ ਬਾਲਾ ਜੀ ਕਹਿੰਦੇ ਮੈਨੂੰ ਅਤੇ ਭਾਈ ਮਰਦਾਨੇ ਨੂੰ ਬਚਨ ਕਿਹਾ,
ਚਲੋ ਅਬੈ ਤੇ ਤੀਰਥਨ ਕੋ ਦੇਖੈ,
ਚਲੋ ਹੁਣ ਆਪਾਂ ਐ ਕਰੀਏ ਤੀਰਥਾਂ ਤੇ ਚੱਲਦੇ ਆ। ਜਿਹੜੇ ਲੋਕ ਸਿਰਫ ਤੀਰਥਾਲੂ ਨੇ, ਬਸ ਤੀਰਥ ਤੇ ਨਹਾ ਲਿਆ, ਉਹਨਾਂ ਨੂੰ ਵੀ ਦੱਸੀਏ ਕਿ ਨਾਮ ਵੱਡਾ ਹੁੰਦਾ, ਤੀਰਥ ਬੜਾ ਕਿ ਹਰ ਕਾ ਦਾਸ। ਇਸ ਕਰਕੇ ਆਓ ਤੀਰਥਾਂ ਤੇ ਚੱਲੀਏ। ਕਈ ਲੋਕ ਕਹਿੰਦੇ ਗੁਰੂ ਨਾਨਕ ਸਾਹਿਬ ਤੀਰਥਾਂ ਤੇ ਨਹਾਉਣ ਗਏ ਸੀ, ਨਹਾਉਣ ਨਹੀਂ ਸੀ ਗਏ। ਤੀਰਥਾਂ ਦੇ ਉੱਤੇ ਬਹੁਤ ਇਕੱਠ ਹੁੰਦਾ, ਉਹਨਾਂ ਨੂੰ ਚਾਹੀਦਾ ਸੀ ਇਕੱਠ ਲੋਕਾਂ ਦਾ। ਤੀਰਥਾਂ ਤੇ ਜਾ ਕੇ ਲੋਕਾਂ ਨੂੰ ਇਹ ਕਿਹਾ ਕਿ ਭਾਈ ਤੀਰਥ ਗੱਲਾਂ ਕੀ ਕਰੂਗਾ, ਖਾਣਾ ਪੀਣਾ ਤੇਰਾ ਠੀਕ ਨਹੀਂ, ਬੋਲਣਾ ਤੇਰਾ ਠੀਕ ਨਹੀਂ, ਕਮਾਈ ਤੇਰੀ ਠੀਕ ਨਹੀਂ। ਤੀਰਥ ਵੀ ਤਾਂ ਤਾਂਹੀਓ ਫਾਇਦਾ ਦਿੰਦਾ ਜੇ ਕੋਈ ਬੰਦੇ ਦਾ ਜੀਵਨ ਚੰਗਾ ਹੋਵੇ। ਇਸ ਕਰਕੇ ਜੀਵਨ ਚੰਗਾ ਰੱਖ ਕੇ ਜੇ ਬੰਦਾ ਨਾਮ ਜਪੇ, ਫਿਰ ਵੀ ਤੀਰਥ ਫਲ ਤਾਂ ਦਿੰਦਾ ਜੇ ਬੰਦਾ ਸਵੱਛ ਹੋਵੇ। ਜੇ ਬੰਦਾ ਗੰਦਗੀ ਦਾ ਥੈਲਾ ਬਣਿਆ ਹੋਇਆ, ਤੀਰਥ ਵੀ ਉਹਦਾ ਭਾਰ ਨਹੀਂ ਚੱਕਦਾ।
ਜਹ ਮਾਨ ਵਹਵੈ ਜਾਤ ਵਸੇਖੈ,
ਕਹਿੰਦੇ ਜਿੱਥੇ ਬਹੁਤ ਬੰਦੇ ਜਾਂਦੇ ਨੇ ਪਾਣੀ ਚ ਨਹਾ ਕੇ ਆ ਜਾਂਦੇ ਨੇ, ਇਹ ਕਹਿੰਦੇ ਨੇ ਕਿ ਚਲੋ ਅਸੀਂ ਨਹਾਏ ਤੀਰਥ ਤੇ, ਹੁਣ ਅਸੀਂ ਪਵਿੱਤਰ ਹੋ ਗਏ ਹਾਂ, ਫਿਰ ਉੱਥੇ ਨਹਾ ਕੇ ਫਿਰ ਪਾਪ ਕਰਦੇ ਨੇ। ਬਹੁਰ ਕਮਾਵੈ ਹੋਏ ਨਿਸੰਗ, ਫਿਰ ਕਹਿੰਦੇ ਨਿਸੰਗ ਹੋ ਕੇ ਪਾਪ ਕਰਦੇ ਨੇ, ਕਹਿੰਦੇ ਚਲੋ ਫਿਰ ਨਹਾ ਲਾਂਗੇ ਅਗਲੇ ਸਾਲ, ਫਿਰ ਪਾਪ ਕਰਦੇ ਨੇ ਫਿਰ ਨਹਾ ਲਾਂਗੇ। ਜਮਪੁਰ ਬਾਂਧ ਖਰੇ ਕਾਲੰਗ, ਉਹ ਜਮਦੂਤ ਜਾਨੂੰ ਆ ਕੇ ਲੈ ਜਾਂਦੇ ਹਨ।
ਨਾਰ ਜਪਾਨ ਮੇਲ ਕਹਿ ਲਾਲੂ,
ਉਸ ਵਕਤ ਕਮਲ ਵਰਗੇ ਹੱਥ ਜੋੜ ਕੇ ਬਾਬਾ ਲਾਲੂ ਜੀ ਨੇ ਕਿਹਾ,
ਦਾਤ ਚਲੇ ਹਮਰੋ ਕਹਿ ਹਾਲੋ,
ਪੁੱਤਰ ਤੁਸੀਂ ਤਾਂ ਚੱਲੇ ਹੋ, ਸਾਡਾ ਕੀ ਹਾਲ ਹੋਵੇਗਾ ਇੱਥੇ।
ਝੂਠੋ ਜਗਤ ਸੱਚ ਧਾਰੇ ਆਪੋ,
ਗੁਰੂ ਜੀ ਨੇ ਕਿਹਾ ਇਹ ਸਾਰਾ ਜਗਤ ਝੂਠਾ ਹੈ ਜੀ।
ਸਿਮਰ ਨਾਮ ਨੈ ਸੋਗ ਕਦਾਪੋ,
ਜਿਹੜਾ ਆਪਾ ਭਾਵ ਹੁੰਦਾ ਅੰਦਰ ਇਹ ਸੱਚਾ ਹੁੰਦਾ, ਆਪਾ ਸਰੂਪ ਤੱਕੋ ਅੰਦਰਲਾ, ਅੰਦਰਲੇ ਸਰੂਪ ਦੇ ਦਰਸ਼ਨ ਕਰੋ, ਅੰਦਰ ਆਤਮਾ ਹੈ ਆਪਣੇ, ਤੇ ਸੱਚਾ ਨਾਮ ਸਿਰਫ ਸਿਮਨ ਕਰੋ, ਕਦੇ ਵੀ ਦੁਖੀ ਨਾ ਹੋਵੋਗੇ। ਤੁਸੀਂ ਸਰੀਰ ਤੱਕ ਹੀ ਸੀਮਤ ਰਹਿ ਜਾਂਦੇ ਹੋ, ਅਸਲ ਅਮੀਰਤਾ ਸਾਡੀ ਆਤਮਾ ਵਿੱਚ ਹੈ। ਸਰੀਰ ਤਾਂ ਵਿਚਾਰਾ ਗਰੀਬ ਜਿਹਾ ਹੈ, ਸਰੀਰ ਵਿੱਚ ਕਾਮ ਕਰੋ ਲੋ ਮੋਹੰਕਾਰ, ਸਰੀਰ ਦੇ ਵਿੱਚ ਵਿਕਾਰ ਆਦਿਕ ਜਿਹੜੇ ਨੇ ਗਰੀਬੀ ਲਿਆ ਦਿੰਦੇ ਬੰਦੇ ਉਹਦੇ, ਆਕੜ ਹੰਕਾਰ, ਇਹ ਸਾਰੀਆਂ ਚੀਜ਼ਾਂ ਗਰੀਬੀ ਦੀ ਨਿਸ਼ਾਨੀ ਹੈ। ਜਿਹੜਾ ਬੰਦਾ ਹੰਕਾਰੀ ਹੁੰਦਾ ਉਹਨੂੰ ਗੁਰਮਤ ਵਿੱਚ ਕਹਿੰਦੇ ਵਿਚਾਰਾ ਗਰੀਬ ਹੈ, ਬਹੁਤ ਨਾਮ ਧੰਨ ਤਾਂ ਹੈ ਹੀ ਨਹੀਂ, ਕੰਗਾਲ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਹੀ ਸਭ ਤੋਂ ਵੱਡਾ ਧਨ ਹੈ। ਨਾਮ ਧਨ ਹੋਣ ਕਰਕੇ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਉਂ ਮੱਥਾ ਟੇਕਦੇ ਹਾਂ। ਆਪਣੇ ਕੋਲ ਸਭ ਕੁਛ ਹੈਗਾ ਪਰ ਨਾਮ ਨਹੀਂ, ਨਾਮ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਇਸੇ ਕਰਕੇ ਆਪਾਂ ਮੱਥਾ ਟੇਕਦੇ ਹਾਂ ਨਾਮ ਸਰੂਪ ਦੇ ਅੱਗੇ।
ਦੋਹਰਾ ਜਾ ਫਲ ਸਤਿਗੁਰ ਬਚਨ ਕਰ ਮੋਹ ਸੰਨ ਕਰ ਨਾਸਾ।
ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਫਲ ਵਰਗੇ ਬਚਨ ਸੁਣਾਏ ਤੇ ਬਾਬਾ ਲਾਲ ਚੰਦ ਜੋ ਚਾਚਾ ਜੀ ਲੱਗਦੇ ਸੀ ਉਹਨਾਂ ਦਾ ਮੋਹ ਰੂਪੀ ਜਿਹੜੀ ਬਿਮਾਰੀ ਸੀ ਉਹ ਕੱਢ ਦਿੱਤੀ।
ਬੋਧ ਕੰਠ ਤਰ ਕਹਿਤ ਪਾਉ ਤਾਤ ਖੇਲ ਜਹੈ ਆਸ।
ਇਸ ਕਰਕੇ ਉਹ ਬਿਮਾਰੀ ਦਾ ਨਾਸ਼ ਕਰ ਦਿੱਤਾ। ਫਿਰ ਉਹ ਬੜੇ ਪ੍ਰਸੰਨ ਹੋ ਕੇ ਬੋਲੇ, ਪੁੱਤਰ ਜਿਸ ਤਰ੍ਹਾਂ ਤੁਹਾਡੀ ਇੱਛਾ ਹੈ ਉਸੇ ਤਰ੍ਹਾਂ ਹੀ ਕਰੋ, ਕਿਉਂਕਿ ਜੈਫਲ ਜਿਵੇਂ ਬਹੁਤ ਸਾਰੇ ਰੋਗ ਗਵਾ ਦਿੰਦਾ ਹੈ, ਇਸੇ ਪ੍ਰਕਾਰ ਆਪਣੇ ਚਾਚਾ ਜੀ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਨਾਨਕ ਦੇਵ ਜੀ ਨੇ ਸੋ ਬਾਬਾ ਲਾਲੂ ਜੀ ਨੂੰ ਤਾਰ ਦਿੱਤਾ।
ਚੌਪਈ ਸੁਨ ਸ੍ਰੀ ਅੰਗਦ ਤਾਰ ਉਮੰਗਾ।
ਇਹ ਗੁਰੂ ਅੰਗਦ ਦੇਵ ਜੀ ਬਹੁਤ ਉਤਸ਼ਾਹ ਕਰਕੇ ਹੁਣ ਅੱਗੇ ਸੁਣੋ ਜੀ ਹੋਰ ਬਚਨ।
ਮੁਝ ਮਰਦਾਨੇ ਕੋ ਲਈਏ ਸੰਗਾ,
ਮੈਨੂੰ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ।
ਮਿਲ ਸਭ ਸੋ ਕੀਨੋ ਪਰਸਥਾਨਾ।
ਫਿਰ ਸਾਰਿਆਂ ਨੂੰ ਲੈ ਕੇ ਨਾਲ ਪ੍ਰਸਥਾਨ ਕੀਤਾ, ਚੱਲੇ ਅੱਗੇ।
ਕੀਰਤਨ ਦੰਦੇ ਜੇ ਅਗਿਆਨਾ।
ਫਿਰ ਉਹ ਜਿਹੜੇ ਸੀ ਨਾ ਪਖੰਡਾਂ ਨੂੰ ਜਿੱਤਣ ਵਾਸਤੇ, ਅਗਿਆਨਤਾ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਸਫ਼ਰ ਤੇ ਚੱਲ ਪਏ।
ਕਵਿਤਾ ਦਿਗ ਬਜਾਹੇ ਤ ਸਾਜ ਵੇਦੀ ਕੁੱਲ ਕੇਤ ਦਲ ਚੱਲੇ ਦੰਬ ਚੱਲ ਵੇ ਕੋ ਦਲ ਨ ਵਿਦਾਰਿਆ।
ਦਿਗ ਵਿਜੇ ਹੁੰਦੀ ਸਾਰੇ ਪਾਸੇ ਜਿੱਤ ਪ੍ਰਾਪਤ ਕਰਨੀ ਦਸੋ ਦਿਸ਼ਾ ਦੇ ਵਿੱਚ। ਦਿਗ ਵਿਜੇ ਪ੍ਰਾਪਤ ਕਰਨ ਲਈ ਵੇਦੀ ਕੁੱਲ ਦੇ ਨਿਸ਼ਾਨ ਰੂਪ ਆਪਣੀ ਫੌਜ ਲੈ ਕੇ ਪਖੰਡਾਂ ਦਾ ਨਾਸ ਕਰਨ ਵਾਸਤੇ ਗੁਰੂ ਜੀ ਸੋ ਚੱਲੇ ਹਨ ਅੱਗੇ।
ਭਗਤ ਕੇ ਕੇਤ ਪਾਟ ਪ੍ਰੇਮ ਕੇ ਸਮੇਤ ਕਰ ਕੀਰਤਨ ਸਾਨੂੰ ਕਹਿਰਾਨੂ ਕੰਨ ਭਾਰਿਆ।
ਹੁਣ ਕਹਿੰਦੇ ਨੇ ਪਖੰਡਾਂ ਦਾ ਨਾਸ ਕਰਨ ਲਈ ਸਤਿਗੁਰੂ ਚੱਲ ਪਏ ਹਨ। ਭਗਤੀ ਦੀ ਧਵਜਾ ਰੂਪ ਝੰਡੇ ਦੇ ਕੱਪੜੇ ਸਮੇਤ ਔਰ ਕੀਰਤੀ ਦਾ ਨਗਾਰਾ ਲੈ ਲਿਆ ਨਾਲ, ਜਿਹੜਾ ਬੱਦਲ ਵਾਂਗ ਬੜੇ ਜ਼ੋਰ ਨਾਲ ਗੱਜਿਆ।
ਗਿਆਨ ਕੋ ਖੜਗ ਧਾਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂ ਤਲੀਨ ਮਿਲੀ ਮੁਖ ਧਾਰਿਆ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਲੀ ਮੁਖ ਹੈ ਪਾਠ ਤਾਂ ਗਿਆਨ ਦੀ ਤਲਵਾਰ ਧਾਰਨ ਕਰਕੇ ਜੁਗਤੀ ਦੀ ਕਮਾਨ ਲੈ ਕੇ ਦ੍ਰਿਸ਼ਟਾਂਤ ਦੇ ਤੀਰ ਧਾਰਨ ਕੀਤੇ ਹਨ।
ਜਹਾਂ ਦਿੱਜ ਕੋਟ ਤਹਾਂ ਕਰ ਮਾਤ ਤੋਪ ਸੰਗ ਢਾਹੇ ਕੇ ਮਦਾਨ ਕੀਨ ਮਿਲੇ ਅਰ ਹਾਰਿਆ।
ਜਿੱਥੇ ਦ੍ਰਿੜਤਾ ਰੂਪੀ ਪੱਕਾ ਕਿਲਾ ਸੀ, ਜਿੱਥੇ ਬਹੁਤੇ ਆਕੀ ਹੋ ਕੇ ਲੋਕ ਬੈਠੇ ਸਨ, ਉਹਨੂੰ ਕਰਾਮਾਤ ਰੂਪੀ ਤੋਪ ਨਾਲ ਢਾ ਦਿੱਤਾ ਤੇ ਫਿਰ ਵੈਰੀ ਹਾਰ ਕੇ ਸ਼ਰਨ ਪੈ ਗਏ। ਜਿੱਥੇ ਲੋੜ ਪੈਂਦੀ ਸੀ ਉੱਥੇ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਕਰਾਮਾਤ ਦਿਖਾਉਣਾ ਆਪਾਂ ਨੂੰ ਮਨਾ ਹੈ, ਗੁਰਸਿੱਖ ਨੇ ਨਹੀਂ ਦਿਖਾਉਣੀ। ਸਤਿਗੁਰੂ ਜੀ ਤਾਂ ਆਜ਼ਾਦ ਨੇ, ਸਤਿਗੁਰੂ ਜਦੋਂ ਮਰਜ਼ੀ ਜੋ ਮਰਜ਼ੀ ਅਕਾਲ ਪੁਰਖ ਦਿਖਾ ਸਕਦੇ ਨੇ, ਉਹਨਾਂ ਨੂੰ ਨਹੀਂ ਦਸਾਂ ਸਰੂਪਾਂ ਲਈ ਨਹੀਂ ਕੋਈ ਕਿੰਤੂ ਹੈ ਆਪਣਾ। ਬ੍ਰਹਮ ਗਿਆਨੀ ਵੀ ਦਿਖਾ ਸਕਦੇ ਸਿੱਧੀ, ਪਰ ਪਰਮਿਸ਼ਨ ਲੈਣੀ ਪੈਂਦੀ ਪਹਿਲਾਂ। ਆਜ਼ਾਦ ਬ੍ਰਹਮ ਗਿਆਨੀ ਆਜ਼ਾਦ ਹੁੰਦੇ ਨੇ ਪਰ ਫਿਰ ਵੀ ਆਗਿਆ ਲੈਂਦੇ ਨੇ, ਹੁਕਮਨਾਮਾ ਲੈਂਦੇ ਨੇ, ਬੇਨਤੀ ਕਰਦੇ ਨੇ। ਮਹਾਰਾਜ ਇਹ ਤਾਂ ਹੁਣ ਹਟਦਾ ਹੀ ਨਹੀਂ, ਫਿਰ ਸਤਿਗੁਰੂ ਵੀ ਆਗਿਆ ਦੇ ਦਿੰਦੇ। ਹੁਣ ਮਹਾਰਾਜ ਕਹਿੰਦੇ ਚੰਗਾ ਫਿਰ ਕਰ ਲਓ ਜਿਵੇਂ ਕਰਨਾ, ਫਿਰ ਇੰਨਾ ਹੀ ਕਹਿੰਦੇ ਵੀ ਕਰ ਲਓ ਜਿਵੇਂ ਕਰਨਾ। ਆਗਿਆ ਹੋਣ ਤੋਂ ਬਾਅਦ ਹੀ ਉਹ ਦਿਖਾ ਸਕਦੇ। ਦਸਾਂ ਸਰੂਪਾਂ ਨੇ ਜੋ ਵੀ ਦਿਖਾਇਆ ਉਹਨੂੰ ਕਰਾਮਾਤ ਨਹੀਂ ਕਹਿਣਾ, ਉਹ ਤਾਂ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹਨ।
ਸਤਨਾਮ ਸਿਮਰਨ ਪਹਿਰ ਸੁਨਾਹ ਤਨ ਕੋਟਕ ਤਰਕ ਤਰ ਵਾਰ ਨ ਕਟਤ ਹੈ।
ਕਿਉਂਕਿ ਸਤਨਾਮ ਦੇ ਸਿਮਰਨ ਦੀ ਸਰੀਰ ਉੱਤੇ ਕਵਚ ਪਹਿਣ ਨਾ ਕੀਤੀ। ਨਾਮ ਦਾ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ, ਜਿਹਨੂੰ ਕਰੋੜਾਂ ਦਲੀਲਾਂ ਰੂਪੀ ਤਲਵਾਰਾਂ ਨਹੀਂ ਕੱਟ ਸਕਦੀਆਂ। ਜੇ ਨਾਮ ਪੱਲੇ ਹੋਵੇ ਤੇ ਨਾਮ ਦੇ ਮੂਹਰੇ ਤਾਂ ਖੜਦਾ ਹੀ ਨਹੀਂ ਹੈ ਕੋਈ।
ਨੀਵ ਮਨ ਰੱਖਨੋ ਅਗਾਰੀ ਹੈ ਪਰ ਦਿੜ ਰੋਸ ਰੂਪ ਧੀਰ ਜੰਕ ਛੋਏ ਨਾ ਸਕਤ ਹੈ।
ਮਨ ਨੂੰ ਨੀਵਾਂ ਰੱਖਣ ਵਾਲੀ ਅੱਗੇ ਪੱਕੀ ਢਾਲ ਲਾਈ ਹੋਈ ਹੈ, ਸੋ ਜਿਹਨੂੰ ਕ੍ਰੋਧ ਰੂਪੀ ਤੀਰ ਛੋਹ ਵੀ ਨਹੀਂ ਸਕਦੇ। ਨਿਮਰਤਾ ਜਿਹੜੀ ਹੈ ਇਹਦੇ ਨਾਲ ਬੰਦਾ ਅੱਗਿਓਂ ਜਿੱਤਿਆ ਜਾ ਸਕਦਾ। ਨੀਵਾਂ ਰੱਖਣਾ ਆਪਣੇ ਮਨ ਨੂੰ।
ਪਰ ਨਾ ਕੇ ਰਥ ਉਪਕਾਰ ਕੇ ਤੁਰੰਗ ਜੋਰ ਸਤ ਕਿਨ ਸੂਤ ਬ੍ਰਿਤ ਡੋਰ ਨ ਜਟਤ ਹੈ।
ਇਸ ਕਰਕੇ ਕਹਿੰਦੇ ਕਿਰਪਾ ਰੂਪੀ ਰਥ ਹੈ ਤੇ ਉਪਕਾਰ ਰੂਪੀ ਘੋੜੇ ਜੋੜ ਕੇ ਤੇ ਸਤ ਨੂੰ ਰਥਵਾਹੀ ਬਣਾਇਆ ਹੋਇਆ ਹੈ।
ਧੀਰਜ ਸੰਤੋਖ ਦਾਨ ਆਦ ਜੇਬ ਗਿਆਨ ਜੋਧਾ ਚੜੇ ਮੋਹ ਜੀਤ ਵੇ ਕੁਮਾਰ ਰਟਤ ਹੈ।
ਬਿਰਤੀ ਨੂੰ ਜਿਹੜਾ ਸਵੈ ਸਰੂਪ ਵਿੱਚ ਜੋੜਨਾ ਹੈ, ਸੋ ਇਹ ਵਾਂਗਾਂ ਫੜੀਆਂ ਹੋਈਆਂ ਨੇ। ਧੀਰਜ ਸੰਤੋਖ ਦਾਨ ਸ੍ਰੇਸ਼ਟ ਗਿਆਨ ਆਦਿਕ ਜੋਧੇ ਮੋਹ ਨੂੰ ਜਿੱਤਣ ਵਾਸਤੇ ਚੜੇ ਹੋਏ ਨੇ ਅਤੇ ਮਾਰ ਲਓ ਪੁਕਾਰ ਰਹੇ ਨੇ। ਜਿਹੜਾ ਕਹਿੰਦੇ ਨੇ ਵਾਹਿਗੁਰੂ 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 ਵਾਹਿਗੁਰੂ, ਇਹਦੇ ਤੋਂ ਹੀ ਸਾਰੇ ਡਰਦੇ ਨੇ। ਨਾਮ ਤੋਂ ਸਭ ਡਰ ਡਰ ਕੇ ਕਾਮ ਕ੍ਰੋਧ ਹੋਣੀ ਅੱਗੇ ਅੱਗੇ ਮੋਹ ਹੋਣੀ ਭੱਜ ਜਾਂਦੇ ਨੇ।
ਦੋਹਰਾ ਸਰਦਾ ਸਮਤਾ ਸੁਮਤ ਧਰਮ ਭਾਉ ਭਲੇ ਸਨਾਨ।
ਇਸ ਤਰ੍ਹਾਂ ਕਹਿੰਦੇ ਭਰੋਸਾ ਕਰਨਾ ਭਾਵਨਾ ਤੇ ਸਮਦ੍ਰਿਸ਼ਟੀ ਧਰਮ ਪ੍ਰੇਮ ਧਾਰਨਾ। ਸੋ ਇਸ ਤਰ੍ਹਾਂ ਇਹ ਭਲੇ ਇਸ਼ਨਾਨ ਹੈ ਸਭ ਤੋਂ।
ਇਤਿਆਦਿਕ ਦਲ ਲੈ ਗੁਰੂ ਕਰਤ ਭਰੇ ਪ੍ਰਸਥਾਨ।
ਇਤਿਆਦਿਕ ਇਹ ਅੰਤਰੀਵ ਫੌਜਾਂ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਸੋ ਇਹ ਜਿਹੜੇ ਦੋਖੀ ਨੇ ਸਾਡੇ, ਇਹਨਾਂ ਨੂੰ ਨਾਸ਼ ਕਰਨ ਵਾਸਤੇ ਚੱਲੇ ਨੇ। ਕਿਉਂਕਿ ਇੱਕ ਤਾਂ ਜਿਹੜੇ ਦੋਖੀ ਆਪਣੇ, ਉਹ ਕਿਹੜੀਆਂ ਚੀਜ਼ਾਂ ਹੁੰਦੀਆਂ ਦੋਖੀ ਜੱਗ ਦੇ ਵਿੱਚ? ਉਹ ਜਿਹਨਾਂ ਪਖੰਡ ਆਦਿਕ ਹੈ, ਪਖੰਡੀ ਲੋਕ ਨੇ, ਉਹਨਾਂ ਨੂੰ ਨਾਸ਼ ਕਰਨ ਵਾਸਤੇ ਚੱਲੇ ਹਨ ਸਤਿਗੁਰੂ ਮਹਾਰਾਜ ਜੀ।
ਦੋਹਰਾ ਪੂਰਨ ਦੇਖਿਓ ਆਤਮਾ ਦੁਵੈਤ ਹੈ ਸਰਬ ਨਿਵਾਰ।
ਹੁਣ ਦੋਹਰਾ ਉਚਾਰਨ ਕਰਦੇ ਨੇ ਅਧਿਆਇ ਸੱਤਵੇਂ ਵਿੱਚ। ਸੋ ਜਿਹਨਾਂ ਸੰਤਾਂ ਨੇ ਸਾਰੀ ਦਵੈਸ਼ ਭਾਵਨਾ ਨੂੰ ਦੂਰ ਕਰਕੇ ਇੱਕ ਆਤਮਾ ਨੂੰ ਸਾਰੇ ਪਹਿਲਾਂ ਆਪਣੇ ਅੰਦਰ ਦੇਖੀ, ਫਿਰ ਦੂਜਿਆਂ 'ਚ ਦੇਖਦੀ ਆ। ਜਦ ਤੱਕ ਆਪਾਂ ਆਤਮਾ ਨੂੰ ਪਹਿਲਾਂ ਅੰਦਰ ਨਹੀਂ ਦੇਖਦੇ, ਪਹਿਲਾਂ ਬਾਹਰ ਨਹੀਂ ਦੇਖਦੀ ਇਹ, ਪਹਿਲਾਂ ਇਹਨੂੰ ਅੰਦਰ ਦੇਖਣਾ ਪੈਂਦਾ। ਜਦੋਂ ਅੰਦਰ ਜੋਤ ਜਾਗੀ, ਫਿਰ ਆ ਜਿੰਨੀ ਸੰਗਤ ਬੈਠੀ ਸਾਰਿਆਂ 'ਚ ਦਿਖੂਗੀ ਉਹ। ਉਹ ਜਿਹੜੇ ਦਿਵ ਦ੍ਰਿਸ਼ਟੀ ਵਾਲੇ ਹੁੰਦੇ, ਉਹਨਾਂ ਨੂੰ ਦਿਖਣ ਲੱਗ ਜਾਂਦੀ ਸਾਰਿਆਂ ਦੇ ਵਿੱਚ, ਬਈ ਜਿੰਨਾ ਵੀ ਦਰਖਤ, ਪਸ਼ੂ, ਪੰਛੀ ਸਾਰਿਆਂ ਵਿੱਚ, ਫਿਰ ਵਿਆਪਕ ਵੀ ਦਿਖਦੀ ਹੈ, ਫਿਰ ਜੋਤ ਬ੍ਰਹਿਮੰਡਾਂ ਵਿੱਚ ਵੀ ਦਿਖਦੀ ਹੈ। ਇਸ ਤਰ੍ਹਾਂ ਕਹਿੰਦੇ ਨੇ ਜਿਨ੍ਹਾਂ ਸੰਤਾਂ ਨੇ ਸਾਰੇ ਜੋਤ ਦੇਖੀ ਹੈ।
ਭਏ ਸੰਤ ਮਨ ਸੰਤ ਜੇ ਤਿੰਨ ਭਜਨ ਮੋਹ ਹਮਾਰ।
ਇਸ ਤਰ੍ਹਾਂ ਜਿਨ੍ਹਾਂ ਨੇ ਵੇਖ ਲਿਆ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ, ਸ਼ਾਂਤ ਮਨ ਵਾਲੇ ਹੋ ਗਏ ਨੇ, ਉਹਨਾਂ ਸੰਤਾਂ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ।
ਜੋ ਪਈ ਹਿਤ ਤੀਰਥ ਕੇ ਕੀਨ ਉਦਾਸੀ।
ਭਾਈ ਬਾਲਾ ਸੰਧੂ ਜੀ ਦੱਸਦੇ ਨੇ ਕਿ ਤੀਰਥ ਵੇਖਣ ਤੇ ਮਨੁੱਖਾਂ ਨੂੰ ਨਿਹਾਲ ਕਰਨ ਵਾਸਤੇ, ਕਿਉਂਕਿ ਕਲਯੁੱਗ ਦੇ ਵਿੱਚ ਹੁਣ ਛੋਟੀ ਚੀਜ਼ ਚੱਲਦੀ ਨਹੀਂ ਹੈ। ਅਸਲ ਵਿੱਚ ਨਾਮ ਤੋਂ ਬਿਨਾਂ ਨਹੀਂ ਚੱਲਦਾ ਕੁਛ। ਅਬ ਕਲੂ ਆਇਓ ਰੇ ਇੱਕ ਨਾਮ ਬੋਭੋ ਬੋਭੋ ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਇੱਕ ਦਿਨ ਪਹਿਲਾਂ ਵੀ ਦੱਸਿਆ ਕਿ ਜਿਹੜੇ ਪਹਿਲਾਂ ਸੀ ਸਤਯੁਗ, ਸੱਤ ਲੋਕ ਸੱਚ ਬੋਲਦੇ ਸੀ ਤਾਂ ਉਦੋਂ ਕੰਮ ਬਣ ਜਾਂਦਾ ਸੀ। ਤੇਤਾ ਜੱਗੀ ਤ੍ਰੇਤੇ ਜੱਗ ਕਰਦੇ ਸੀ। ਨਾ ਤਾਂ ਹੁਣ ਕਲਯੁੱਗ 'ਚ ਕੋਈ ਸੱਚ ਬੋਲਦਾ, ਨਾ ਜਾਗੀ ਸੰਪੂਰਨ ਹੁੰਦੇ ਨੇ, ਕਿਉਂਕਿ ਸੁੱਚਮ ਨਹੀਂ ਰਹੀ। ਦੁਆਪਰ ਪੂਜਾ ਚਾਰ, ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਵੇਲੇ ਪੂਜਾ ਬਹੁਤ ਵਧੀਆ ਢੰਗ ਨਾਲ ਹੁੰਦੀ ਸੀ, ਲੋਕ ਉਹਦੇ ਨਾਲ ਤਰ ਜਾਂਦੇ ਸੀ। ਚਲੋ ਵੱਧ ਤੋਂ ਵੱਧ ਸਵਰਗਾਂ ਤੱਕ ਵੀ ਚਲੇ ਜਾਂਦੇ ਸੀ, ਤਰਦੇ ਵੀ ਸੀਗੇ। ਤਿੰਨੋਂ ਯੁੱਗ ਤਿੰਨੋਂ ਦੇੜੇ, ਤਿੰਨੋਂ ਯੁੱਗਾਂ ਵਿੱਚ ਤਿੰਨੋਂ ਚੀਜ਼ਾਂ ਪਰਿਪੱਕਤਾ 'ਚ ਆਈਆਂ, ਪਰ ਕਲ ਕੇਵਲ ਨਾਮ ਆਧਾਰ, ਕਲਯੁੱਗ ਵਿੱਚ ਸਿਰਫ ਨਾਮ ਹੈ। ਹੁਣ ਜਿਹੜੇ ਤੀਰਥਾਂ ਦੇ ਉੱਤੇ ਆਪਾਂ ਜਾਂਦੇ ਹਾਂ, ਤੀਰਥ ਇੱਕ ਲਿਮਿਟ ਤੱਕ ਮੈਲ ਚੱਕ ਸਕਦਾ ਆਪਣੇ ਲੋਕਾਂ ਦੀ। ਹੁਣ ਆਪਾਂ ਤਾਂ ਸਾਰਾ ਭਾਰ ਹੀ ਤੀਰਥ ਉੱਤੇ ਪਾਉਂਦੇ। ਜਿਹੜਾ ਕੋਈ ਕਿਸੇ ਨੂੰ ਮਾਰਦਾ ਉਹ ਵੀ ਕਹਿੰਦਾ ਤੀਰਥ ਨਹਾ ਕੇ ਭਾਰ ਲਾਉਣਾ, ਜਿਹੜਾ ਕੋਈ ਕਿਸੇ ਦਾ ਹੋਰ ਬੁਰਾ ਕਰਦਾ ਉਹ ਵੀ ਤੀਰਥਾਂ 'ਤੇ ਨਹਾਉਣ ਤੁਰਿਆ। ਤੀਰਥ ਬਣਾਏ ਸੀ ਉਦੋਂ ਪੁਰਾਣੇ ਟਾਈਮ ਦੇ ਵਿੱਚ, ਜਦੋਂ ਥੋੜ੍ਹੀ ਜਿਹੀ ਮੈਲ ਲੱਗਦੀ, ਕਿਤੇ ਗਲਤੀ ਨਾਲ ਝੂਠ ਬੋਲ ਗਿਆ, ਤੀਰਥ 'ਤੇ ਨਹਾ ਆਉਣਾ ਜਾ ਕੇ, ਚਲੋ ਲੈ ਗਿਆ ਪਾਪ। ਜਾਂ ਫਿਰ ਜੱਗ ਵਿੱਚ ਕੋਈ ਮਾੜੀ ਮੋਟੀ ਕੁਤਾਹੀ ਰਹਿ ਜਾਣੀ ਤਾਂ ਤੀਰਥ ਇਸ਼ਨਾਨ ਨਾਲ ਉਹ ਪੂਰੀ ਹੋ ਜਾਂਦੀ ਸੀ, ਅਤੇ ਪੂਜਾ ਦੇ ਵਿੱਚ ਜੇ ਕੋਈ ਕਮੀ ਰਹਿ ਜਾਂਦੀ ਸੀ ਤਾਂ ਤੀਰਥ ਨਹਾਉਣ ਨਾਲ ਉਹ ਪੂਰੀ ਹੋ ਜਾਂਦੀ ਸੀ। ਕਲਯੁੱਗ ਵਿੱਚ ਤਾਂ ਕੁਛ ਵੀ ਨਹੀਂ ਹੈਗਾ, ਨਾ ਤਾਂ ਸੱਚ ਬੋਲਦਾ ਬੰਦਾ, ਨਾ ਸਹੀ ਢੰਗ ਨਾਲ ਜੱਗ ਕਰ ਸਕਦਾ ਹੈ, ਨਾ ਹੀ ਇੱਥੇ ਪੂਜਾ ਹੈ।